ਦੁਨੀਆਂ ਭਰ ਦੇ ਸਿੱਖ ਅੱਜ ਵੈਰਾਗ ਦੇ ਨਾਲ ਮਨਾ ਰਹੇ ਨੇ, ਪਰ ਉਹਨਾਂ ਸ਼ਹੀਦਾਂ ਨੂੰ ਵੀ ਨਮਸਕਾਰ ਕਰ ਰਹੇ ਹਾਂ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਦੇ ਵਚਨ ਪੂਰੇ ਕਰ ਦਿੱਤੇ। ਜਬ ਆਪ ਵੀ ਉਹ ਨਿਦਾਨ ਬਣੇ ਅੱਧ ਹੀ ਰਣ ਮੈਂ ਤਬ ਜੂਝ ਮਰੋ। ਇਹ ਸੂਰਮਿਆਂ ਦਾ ਜੋ ਵਿਰਸਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਗੁਰੂ ਕਲਗੀਧਰ ਤੋਂ ਸਾਨੂੰ ਮਿਲਿਆ ਹੈ ਉਹ ਵੀ ਉਹਨਾਂ ਨੇ ਨਿਭਾ ਦਿੱਤਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਭਾਈ ਅਮਰੀਕ ਸਿੰਘ ਸਾਹਿਬ ਜੀ, ਜਨਰਲ ਸੁਵੇਗ ਸਿੰਘ ਜੀ, ਸਾਰੇ ਗੁਰੂ ਕੇ ਨਾਲ ਸੁਰਖਰੂ ਹੋ ਕੇ ਗੁਰੂ ਦੀ ਗੋਦ ਵਿੱਚ ਜਾ ਬੈਠੇ। ਸੋ ਖਾਲਸਾ ਜੀ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਹੋਇਆਂ ਅੱਜ ਦਾ ਦਿਹਾੜਾ ਸਹਿਜ ਪਾਠਾਂ ਦੇ ਭੋਗ ਪਏ ਨੇ, ਉਪਰੰਤ ਗ੍ਰਹਿ ਰਾਜ ਸਾਹਿਬ ਜੀ ਦੇ ਪਾਠ, ਫਿਰ ਆਰਤੀ ਆਰਤੀ ਦੇ ਕੀਰਤਨ, ਵੀਰ ਰਸ ਦੀ ਬਾਣੀ ਦੇ ਕੀਰਤਨ ਆਪਾਂ ਸੁਣੇ ਨੇ। ਹੁਣ ਕਥਾ ਜੋ ਚੱਲ ਰਹੀ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸੁਣੀਏ। ਧੰਨ ਗੁਰੂ ਅਰਜਨ ਦੇਵ ਜੀ ਖਡੂਰ ਸਾਹਿਬ ਬਾਬਾ ਦਾਤੂ ਜੀ ਦੀ ਕਿਰਪਾ ਕੀਤੀ, ਉਹਨਾਂ ਦੀ ਲੱਤ 'ਚ ਬਹੁਤ ਸਮੇਂ ਤੋਂ ਲਗਭਗ 50 ਸਾਲਾਂ ਤੋਂ ਦੁੱਖ ਪਾ ਰਹੇ ਸਨ, ਦਰਦ ਹੁੰਦੀ ਸੀ। ਗੁਰੂ ਅਮਰਦਾਸ ਮਹਾਰਾਜ ਨੂੰ ਲੱਤ ਮਾਰੀ ਸੀ ਅਤੇ ਅੱਜ ਆਪਣੀ ਫੋਟ ਬਖਸ਼ਵਾਈ ਹੈ ਬਾਬਾ ਦਾਤੂ ਜੀ ਦੀ ਲੱਤ ਸੱਚੇ ਪਾਤਸ਼ਾਹ ਕਰਕੇ। ਇੱਕ ਰਾਤ ਹਜ਼ੂਰ ਸਾਹਿਬ ਰਹਿ ਕੇ ਬਾਬਾ ਦਾਸੂ ਜੀ ਨੂੰ ਵੀ ਮਿਲੇ ਹਨ ਅਤੇ ਫਿਰ ਉੱਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਾਹ ਪਏ ਹਨ। ਆਓ ਇਹ ਕਥਾ ਸਰਵਣ ਕਰੀਏ, ਪਿਆਰ ਨਾਲ ਰੱਖੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਹਜ਼ੂਰ ਸਾਹਿਬ ਬਾਬਾ ਦਾਤੂ ਜੀ ਬੇਨਤੀ ਕੀਤੀ, ਮਹਾਰਾਜ ਇੱਥੇ ਹੀ ਰਹਿ ਜਾਓ, ਨਾ ਜਾਓ। ਇਹ ਵੀ ਤਾਂ ਗੁਰੂ ਕੀ ਨਗਰੀ ਹਜ਼ੂਰ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸਥਾਨ ਹੈ, ਤੁਹਾਡਾ ਹੀ ਸਥਾਨ, ਇੱਥੇ ਰਹੋ। ਅਤੇ ਗੁਰੂ ਅਰਜਨ ਸਾਹਿਬ ਕਹਿੰਦੇ ਬਾਬਾ ਜੀ ਅਸਥਾਨ ਇਹ ਵੀ ਗੁਰੂ ਅੰਗਦ ਦੇਵ ਜੀ ਦਾ ਹੈ, ਉਹ ਵੀ ਗੁਰੂ ਅੰਗਦ ਦੇਵ ਜੀ ਦਾ ਹੀ ਹੈ, ਸਭ ਸਥਾਨ ਗੁਰੂ ਦੇ ਹਨ, ਸਾਨੂੰ ਉੱਥੇ ਸੇਵਾ ਲੱਗੀ ਹੈ ਇਸ ਕਰਕੇ ਜਾਣਾ ਪੈਣਾ, ਆਉਂਦੇ ਜਾਂਦੇ ਤੁਹਾਡੇ ਦਰਸ਼ਨ ਜ਼ਰੂਰ ਕਰਿਆ ਕਰਨਾ। ਬਹੁਤ ਪ੍ਰੇਮ ਬਾਬਾ ਦਾਤੂ ਜੀ ਦਾਸੂ ਜੀ ਨੇ ਕੀਤਾ, ਗੁਰੂ ਦੀਆਂ ਸੰਗਤਾਂ ਨੇ ਵੀ ਬੜਾ ਪਿਆਰ ਕੀਤਾ ਅਤੇ ਫਿਰ ਗੁਰੂ ਜੀ ਲੰਗਰ ਪ੍ਰਸ਼ਾਦਾ ਛੱਕ ਕੇ ਸ੍ਰੀ ਖਡੂਰ ਸਾਹਿਬ ਤੋਂ ਤਿਆਰ ਹੋ ਕੇ ਚੱਲੇ ਹਨ। ਪਾਲਕੀ ਦੇ ਵਿੱਚ ਗੁਰਬਾਣੀ ਦੀਆਂ ਪੋਥੀਆਂ ਜੋ ਬਾਬਾ ਸੰਸ ਰਾਮ ਜੀ ਦੇ ਹੱਥ ਦੀਆਂ ਲਿਖੀਆਂ ਹੋਈਆਂ, ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੇ ਪੁੱਤਰ ਬਾਬਾ ਮੋਹਨ ਜੀ ਤੋਂ ਮਹਾਰਾਜ ਲੈ ਕੇ ਆਏ ਨੇ ਗੋਇੰਦਵਾਲ ਸਾਹਿਬ ਤੋਂ, ਉਹ ਪਾਲਕੀ ਦੇ ਵਿੱਚ ਪੋਥੀਆਂ ਹਨ। ਰਾਗੀ ਕੀਰਤਨ ਕਰ ਰਹੇ ਨੇ ਸਾਜ ਵਜਾ ਕੇ, ਕੋਈ ਸਾਧ ਸੰਗਤ ਜੀ ਸੰਖ ਵਜਾ ਰਿਹਾ ਹੈ, ਕੋਈ ਨਗਾਰਾ ਵਜਾ ਰਿਹਾ ਹੈ, ਕੋਈ ਤੁਰਲੀ, ਕੋਈ ਰਣ ਸਿੰਘਾ, ਇਹ ਤਾਂ ਵਾਜੇ ਗਾਜਿਆਂ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪੋਥੀਆਂ, ਅਜੇ ਪੂਰਾ ਸਰੂਪ ਨਹੀਂ ਲਿਖਿਆ, ਪੋਥੀਆਂ ਹੀ ਨੇ ਗੁਰਬਾਣੀ ਦੀਆਂ, ਉਹ ਪਾਲਕੀ ਚਲਾ ਕੇ ਗੁਰੂ ਅਰਜਨ ਦੇਵ ਜੀ ਦਈਆਂ। ਖਡੂਰ ਦੀਆਂ ਸੰਗਤਾਂ ਫੁੱਲ ਵਰਖਾ ਕਰਦੀਆਂ, ਸੁਮਨਸ ਵਰਖਾ, ਸੁਮਨਸ ਕਹਿੰਦੇ ਨੇ ਫੁੱਲਾਂ, ਫੁੱਲਾਂ ਦੀ ਵਰਖਾ ਕੀਤੀ ਹੈ। ਤੁਰੀਆਂ ਨਫੀਰੀਆਂ ਸ਼ਹਿਨਾਈਆਂ, ਛੋਟੇ ਵੱਡੇ ਨਗਾਰੇ ਸੰਖ ਵੱਜ ਰਹੇ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਮ ਦੇ ਜੈਕਾਰੇ, ਗੁਰੂ ਰਾਮਦਾਸ ਪਾਤਸ਼ਾਹ ਦੇ ਨਾਮ ਦੇ ਜੈਕਾਰੇ ਲਾਉਂਦੀਆਂ ਹੋਈਆਂ ਸੰਗਤਾਂ ਜਾ ਰਹੀਆਂ ਨੇ। ਮੰਗਲਾਚਾਰ ਖੁਸ਼ੀ ਦੇ ਗੀਤ ਸ਼ਬਦ ਪੜ੍ਹਦੀਆਂ ਹੋਈਆਂ, ਕਿ ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ, ਸਗਲਾ ਬਨ ਹਰਾ ਹਮ ਘਰ ਸਾਜਨ ਆਏ, ਸਾਚੇ ਮੇਰ ਮਿਲਾਏ। ਇੱਦਾਂ ਦੇ ਸ਼ਬਦ ਪੜ੍ਹਦੀਆਂ, ਧੂਪ ਧੁਕਾ ਕੇ ਸੁਗੰਧੀ ਕਰਦੀਆਂ, ਫੁੱਲਾਂ ਦੀ ਵਰਖਾ ਵਰਖਾਉਂਦੀਆਂ ਸੰਗਤਾਂ ਗੁਰਬਾਣੀ ਦੀਆਂ ਪੋਥੀਆਂ ਨੂੰ ਲੈ ਕੇ ਜਾ ਰਹੀਆਂ ਹਨ। ਪਾਲਕੀ ਦੇ ਪਿੱਛੇ ਨੰਗੇ ਪੈਰੀ ਪੰਜਵੇਂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਜਾ ਰਹੇ ਹਨ। ਨਾਲ ਬਾਬਾ ਦਾਤੂ ਜੀ ਵਿਦਾ ਕਰਨ ਲਈ ਜਾ ਰਹੇ। ਬਾਬਾ ਦਾਤੂ ਜੀ ਵੀ ਨੰਗੇ ਪੈਰੀ ਜਾ ਰਹੇ। ਮਹਾਰਾਜ ਗੁਰੂ ਅਰਜਨ ਦੇਵ ਜੀ ਖੰਡੂਰ ਸਾਹਿਬ ਤੋਂ ਚੰਨ ਕੇ ਇੱਕ ਕੋਹ ਦੇ ਜਦੋਂ ਪਹੁੰਚ ਗਏ ਤੇ ਖੜ ਗਏ, ਟਿਕ ਗਏ ਤੇ ਬਾਬਾ ਦਾਤੂ ਜੀ ਨੂੰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ। ਸਤਿਗੁਰੂ ਕਹਿਣ ਲੱਗੇ, ਬਾਬਾ ਦਾਤੂ ਜੀ ਹੁਣ ਆਪ ਜੀ ਵਾਪਸ ਚਲੇ ਜਾਓ, ਹਟ ਜਾਓ, ਪਿੱਛੇ ਨਗਰ ਚਲੇ ਜਾਓ। ਤੁਹਾਡੀ ਇੱਛਾ ਪੂਰੀ ਹੋ ਗਈ ਹੈ, ਤੁਹਾਡੇ ਮਨ ਦਾ ਸ਼ੌਂਕ ਸੀ ਸਾਰਾ ਹੀ ਪੂਰਾ ਹੋਇਆ। ਤੁਸੀਂ ਬੜੇ ਪ੍ਰੇਮ ਨਾਲ ਸੇਵਾ ਕੀਤੀ ਹੈ, ਹੁਣ ਸਾਨੂੰ ਵਿਦਾ ਕਰਨ ਵੀ ਆਏ ਹੋ। ਹੁਣ ਆਪਣੀਆਂ ਨਗਰ ਦੀਆਂ ਸੰਗਤਾਂ ਨੂੰ ਲੈ ਕੇ ਤੁਸੀਂ ਵਾਪਸ ਚਲੋ। ਸਾਨੂੰ ਯਾਦ ਰੱਖਿਆ ਜੇ ਅਸੀਂ ਤੁਹਾਡੇ ਹਾਂ, ਅਸੀਂ ਤੁਹਾਡੇ ਸੇਵਕ ਹਾਂ। ਤੁਸੀਂ ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਹੋ, ਸਾਡੇ ਬਜ਼ੁਰਗ ਹੋ, ਸਤਿਕਾਰਯੋਗ ਹੋ। ਜਦੋਂ ਸਾਨੂੰ ਯਾਦ ਕਰੋਗੇ ਅਸੀਂ ਆਵਾਂਗੇ, ਔਰ ਕਦੀ ਕਿਰਪਾ ਕਰਕੇ ਤੁਹਾਡਾ ਜਦੋਂ ਵੀ ਸਮਾਂ ਬਣੇ ਸ੍ਰੀ ਅੰਮ੍ਰਿਤਸਰ ਵੀ ਆ ਕੇ ਸਾਨੂੰ ਦਰਸ਼ਨ ਦਿਆ ਕਰੋ। ਬੜੇ ਹੀ ਪ੍ਰੇਮ ਨਾਲ ਇੱਕ ਦੂਜੀ ਨੂੰ ਮੱਥਾ ਟੇਕਿਆ। ਬਾਬਾ ਦਾਤੂ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰ ਕੀਤੀ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਦਾਤੂ ਜੀ ਨੂੰ ਨਮਸਕਾਰ, ਇੱਕ ਦੂਜੀ ਦੇ ਚਰਨਾਂ ਨੂੰ ਮੱਥਾ ਟੇਕ ਕੇ ਬੜੇ ਪਿਆਰ ਨਾਲ ਦੋਵੇਂ ਮਹਾਂਪੁਰਸ਼ ਵਿਛੜੇ ਹਨ। ਬਾਬਾ ਦਾਤੂ ਜੀ ਬੜੇ ਹੀ ਖੁਸ਼ ਨੇ, ਬੜਾ ਹੀ ਮਨ ਸ਼ਾਂਤ ਹੋ ਗਿਆ, ਮਨ ਦਾ ਸਾਰਾ ਭਾਰ ਰਹਿ ਗਿਆ, ਬੋਝ ਰਹਿ ਗਿਆ। ਵਾਪਸ ਸ੍ਰੀ ਖੰਡੂਰ ਸਾਹਿਬ ਨੂੰ ਮੁੜੇ ਹਨ ਬਾਬਾ ਜੀ। ਬਾਬਾ ਦਾਤੂ ਜੀ ਨੂੰ ਅੱਜ ਇੰਝ ਲੱਗਾ ਵੀ ਅੱਜ ਮੈਨੂੰ ਚਾਰ ਪਾਤਸ਼ਾਹੀਆਂ ਦਾ ਰੂਪ, ਪੰਜਵੇਂ ਗੁਰੂ ਸਾਹਿਬ ਦੇ ਦਰਸ਼ਨ ਬੜੀ। ਗੁਰੂ ਅਰਜਨ ਦੇਵ ਜੀ ਦੀ ਮਹਿਮਾ ਨੂੰ ਵਿਚਾਰ ਰਹੇ ਨੇ ਕਿ ਉਮਰ ਭਾਵੇਂ ਗੁਰੂ ਅਰਜਨ ਦੇਵ ਜੀ ਦੀ ਛੋਟੀ ਹੈ ਪਰ ਸ਼ਕਤੀਆਂ ਦੇ ਭੰਡਾਰੇ ਹਨ, ਸਾਰੀਆਂ ਹੀ ਕਲਾ ਦੇ ਮਾਲਕ ਹਨ, ਮਹਾਂਪੁਰਸ਼ ਹਨ, ਕਰਨ ਕਾਰਨ ਸਮਰੱਥ ਹਨ। ਦੇਖੋ ਮੇਰੀ ਲੱਤ ਕਿੰਨੀ ਪੀੜ ਹੁੰਦੀ ਸੀ, ਇੱਕੋ ਹੱਥ ਫੇਰ ਕੇ ਠੀਕ ਕਰ ਦਿੱਤੀ ਹੈ। ਔਰ ਐਡੀਆਂ ਸ਼ਕਤੀਆਂ ਦੇ ਮਾਲਕ ਹੋਣਗੇ, ਮਨ 'ਚ ਗਰੀਬੀ ਹੈ, ਨਿਮਰਤਾ ਹੈ। ਮਾੜੀ ਜੀ ਕਿਸੇ 'ਚ ਤਾਕਤ ਹੋਵੇ ਨਾ, ਕੋਈ ਦੁਨਿਆਵੀ ਤਾਕਤ ਵੀ ਹੋਵੇ, ਪੈਸੇ ਦੀ ਹੋਵੇ, ਕੋਈ ਵਿੱਦਿਆ ਦੀ ਤਾਕਤ ਹੋਵੇ, ਕੋਈ ਪਦਵੀ ਕੋਈ ਬੰਦੇ ਕੋਲ ਅਹੁਦਾ ਆਇਆ ਹੋਵੇ, ਉਹ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਂਦਾ। ਪਰ ਤਿੰਨਾਂ ਭਵਨਾਂ ਦੇ ਮਾਲਕ ਹੋ ਕੇ, ਖੰਡਾਂ ਬ੍ਰਹਮੰਡਾਂ ਦੇ ਮਾਲਕ ਹੋ ਕੇ, ਸਾਰੀਆਂ ਸ਼ਕਤੀਆਂ ਦੇ ਮਾਲਕ ਹੋ ਕੇ, ਵਚਨ ਦੇ ਨਾਲ ਧਰਤੀ ਨੂੰ ਉਲਟਾ ਪੁਲਟਾ ਕਰ ਸਕਣ ਵਾਲੇ ਹੋ ਕੇ ਵੀ, ਅਤੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਗਰੀਬੀ ਗਦਾ ਹਮਾਰੀ ਖੰਨਾ ਸਗਨ ਰੇਣ ਛਾਰੀ, ਇਸ ਅੱਗੇ ਕੋ ਨਾ ਟਿਕੇ ਵਿਕਾਰੀ, ਗੁਰਪੂਰੇ ਇਹ ਗੱਲ ਸਾਰੀ। ਗਰੀਬੀ ਹੀ ਸਾਡੀ ਤਾਕਤ ਹੈ, ਗਰੀਬੀ ਸਾਡੀ ਸ਼ਕਤੀ ਹੈ। ਕੈਸਾ ਮਨ ਨੀਮ ਕਿ ਗੁਰੂ ਅੰਗਦ ਦੇਵ ਦੇ ਪੁੱਤਰ ਸੋਚਦੇ ਨੇ ਕਿ ਗੁਰੂ ਹੋ ਕੇ ਵੀ ਮੈਨੂੰ ਮੱਥਾ ਟੇਕਦੇ, ਮੈਨੂੰ ਨਮਸਕਾਰਾਂ ਕਰਦੇ। ਆਪ ਮਾਲਕ ਨੇ ਸਾਰਾ ਕੁਝ ਕਰਨ ਕਰਾਵਣ ਅਤੇ ਸਾਨੂੰ ਮਾਣ ਦਿੰਦੇ ਨੇ ਨਿਵਾਣਿਆਂ ਨੂੰ। ਉਧਰੋਂ ਗੁਰੂ ਅਰਜਨ ਦੇਵ ਜੀ ਨੰਗੇ ਪੈਰੀ ਪਾਲਕੀ ਦੇ ਪਿਛਲੇ ਪਾਸੇ ਚੌਰ ਸਾਹਿਬ ਹੱਥ ਵਿੱਚ ਫੜਿਆ ਹੋਇਆ ਅਤੇ ਅੰਮ੍ਰਿਤਸਰ ਸਾਹਿਬ ਵੱਲ ਤੁਰੇ ਜਾਂਦੇ ਨੇ। ਮੋਢੇ ਦੇ ਉੱਤੇ ਪੋਥੀਆਂ ਦੀ ਪਾਲਕੀ ਹੈ ਅਤੇ ਸਿੱਖਾਂ ਨੇ ਪਾਲਕੀ ਮੋਢਿਆਂ 'ਤੇ ਚੁੱਕੀ ਹੋਈ ਹੈ। ਚਾਰ ਪੰਜ ਸਿੱਖ ਵਾਰੀ ਵਾਰੀ ਸਿੱਖ ਬਦਲੀ ਜਾਂਦੇ ਨੇ, ਪਾਲਕੀ ਸਾਹਿਬ ਨੂੰ ਮੋਢਾ ਲਾਈ ਜਾਂਦੇ ਨੇ ਅਤੇ ਸੰਗਤਾਂ ਤੁਰੀਆਂ ਜਾਂਦੀਆਂ, ਸ਼ਬਦ ਪੜ੍ਹੀ ਜਾਂਦੇ, ਕੋਈ ਗੁਰਬਾਣੀ ਦੇ ਸ਼ਬਦ ਗਾ ਰਹੇ ਨੇ, ਕੋਈ ਵਾਹਿਗੁਰੂ ਵਾਹਿਗੁਰੂ ਜਪ ਰਹੇ ਨੇ, ਕੋਈ ਜਪਜੀ ਸਾਹਿਬ ਦੇ ਪਾਠ ਕਰ ਰਹੇ ਨੇ। ਬੇਅੰਤ ਸੰਗਤਾਂ ਦਾ ਜਥਾ ਜਾ ਰਿਹਾ, ਬਹੁਤ ਸੰਗਤਾਂ ਜਾ ਰਹੀਆਂ ਨੇ। ਚੌਰ ਮਹਾਰਾਜ ਦੀ ਪਾਲਕੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ, ਹਾਲਾਂ ਪੂਰਾ ਸਰੂਪ ਨਹੀਂ ਲਿਖਿਆ ਪਰ ਗੁਰਬਾਣੀ ਦਾ ਇੱਕ ਅੱਖਰ ਵੀ ਸਤਿਕਾਰਯੋਗ ਹੈ। ਦੱਸ ਰਹੇ ਨੇ ਕਈ ਸਾਡੇ ਸਿੰਘ ਚੈਂਚੀਆਂ ਨੂੰ ਮੱਥਾ ਨਹੀਂ ਟੇਕਦੇ, ਕਹਿੰਦੇ ਇਹ ਸਰੂਪ ਨੂੰ ਹੀ ਟੇਕਣਾ, ਇਹ ਇੱਕ ਉਹਨਾਂ ਦਾ ਭਰਮ ਹੀ ਹੈ। ਸੈਂਚੀਆਂ ਵੀ ਗੁਰੂ ਦਾ ਹੀ ਰੂਪ, ਅੱਖਰ ਇੱਕ ਵੀ ਲਿਖਿਆ ਹੋਵੇ ਨਾ ਗੁਰਬਾਣੀ, ਇੱਕ ਅੱਖਰ ਵੀ ਗੁਰੂ ਰੂਪ ਹੈ। ਗੁਟਕਾ ਸਾਹਿਬ ਦੇ ਜਪਜੀ ਸਾਹਿਬ ਦਾ ਪਾਠ, ਉਹ ਵੀ ਗੁਰੂ ਦਾ ਹੀ ਰੂਪ ਹੈ। ਸਿਰ ਝੁਕਾਉਣਾ ਚਾਹੀਦਾ, ਅਦਬ ਕਰਨਾ ਚਾਹੀਦਾ ਬਾਣੀ ਦਾ। ਇਸ ਕਰਕੇ ਇਹ ਅੱਜ ਕੱਲ੍ਹ ਬੜੇ ਬੜੇ ਨਵੇਂ ਨਵੇਂ ਖਿਆਲ ਅਤੇ ਜੀ ਸੈਂਚੀਆਂ ਨੂੰ ਅਸੀਂ ਮੱਥਾ ਨਹੀਂ ਟੇਕ ਸਕਦੇ, ਇਹ ਵੀ ਪ੍ਰਚਾਰ ਕਰਦੇ ਸਟੇਜਾਂ 'ਤੇ ਬਹਿ ਕੇ। ਉਹ ਭਲੇ ਮਾਨਸੋ ਗੁਰੂ ਅਰਜਨ ਦੇਵ ਜੀ, ਉਹਨਾਂ ਤੋਂ ਤੁਸੀਂ ਵੱਡੇ ਨਹੀਂ, ਉਹਦਾ ਪੋਥੀਆਂ ਗੁਰਬਾਣੀ ਦੀਆਂ ਕਿੰਨੇ ਸਤਿਕਾਰ ਨਾਲ ਲੈ ਕੇ। ਤੁਸੀਂ ਕਾਗਜ਼ਾਂ ਨੂੰ ਦੇਖਦੇ ਹੋ, ਜਿਲਦ ਨੂੰ ਦੇਖਦੇ ਹੋ ਕਿ ਵੱਡੀ ਹੋਵੇ ਛੋਟੀ ਹੋਵੇ, ਨਹੀਂ, ਸਿੱਖ ਸ਼ਬਦ ਨੂੰ ਦੇਖਦਾ, ਸ਼ਬਦ ਨੂੰ, ਸ਼ਬਦ ਗੁਰੂ ਹੈ। ਜਿਹਨਾਂ ਕਾਗਜ਼ਾਂ 'ਤੇ ਲਿਖਿਆ ਉਹ ਕਾਗਜ਼ ਸਤਿਕਾਰਯੋਗ ਨੇ, ਜਿਹੜੀ ਸਿਆਹੀ ਨਾਲ ਲਿਖਿਆ ਉਹ ਸਿਆਹੀ ਵੀ ਸਤਿਕਾਰਯੋਗ ਹੈ, ਜਿਹੜੀ ਜਿਲਦ ਉੱਤੇ ਚੜ੍ਹੀ ਉਹ ਜਿਲਦ ਵੀ ਸਤਿਕਾਰਯੋਗ ਹੈ, ਜਿਹੜੇ ਪੀੜ੍ਹੇ 'ਤੇ ਗੁਰੂ ਗ੍ਰੰਥ ਸਾਹਿਬ ਲਿਖਦੇ ਨੇ ਉਹ ਪੀੜ੍ਹਾ ਵੀ ਸਤਿਕਾਰਯੋਗ ਹੈ। ਗੁਰੂ ਦੀ ਹਰ ਚੀਜ਼ ਪੂਜਣੇ ਯੋਗ ਹੈ, ਪਰ ਮੇਨ ਸ਼ਬਦ ਹੈ ਆਖੋ ਸਤਨਾਮ ਸਿੰਘ। ਪੋਥੀਆਂ ਦਾ ਸਤਿਕਾਰ ਕਰਦੇ ਗੁਰੂ ਅਰਜਨ ਸਾਹਿਬ ਲੈ ਕੇ ਆ ਰਹੇ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਮੰਗਲਾਚਾਰ ਕਰਦੇ ਹੋਏ ਖੁਸ਼ੀ ਖੁਸ਼ੀ ਸਤਿਗੁਰੂ ਜੀ ਸ੍ਰੀ ਖਡੂਰ ਸਾਹਿਬ ਤੋਂ ਉੱਤਰ ਦਿਸ਼ਾ ਨੂੰ ਤੁਰੇ ਜਾਂਦੇ ਨੇ, ਔਰ ਸਾਰਿਆਂ ਦਾ ਮਨ ਨਿਮਰਤਾ ਨਾਲ ਭੇਜਿਆ, ਸਾਰਿਆਂ ਦੇ ਮਨ ਨੀਵੇਂ ਨੇ। ਗੁਰਬਾਣੀ ਦਾ ਸਤਿਕਾਰ ਕਿਉਂ ਕਰੀਦਾ? ਕਈ ਲੋਕ ਅੱਜ ਕੱਲ੍ਹ ਕਿੰਤੂ ਕੰਤੂ ਕਰੇ, ਮੱਥਾ ਟੇਕਣ ਦਾ ਕੀ ਫਾਇਦਾ, ਗੁਰੂ ਗ੍ਰੰਥ ਸਾਹਿਬ ਨੂੰ ਪਰਿਕਰਮਾ ਕਰਨ ਦਾ ਕੀ ਫਾਇਦਾ, ਸਿਰ ਢੱਕਣ ਦੀ ਕੀ ਲੋੜ ਹੈ, ਜੁੱਤੀਆਂ ਲਾਹਣ ਦੀ, ਜੋੜੇ ਲਾਹਣ ਦੀ ਕੀ ਲੋੜ ਹੈ, ਗੁਰਦੁਆਰੇ ਜਾਣ ਲੱਗਿਆਂ ਅਤੇ ਗੁਰਦੁਆਰਿਆਂ ਵਿੱਚ ਕੁਰਸੀ ਕਿਉਂ ਨਹੀਂ ਡਾਹ ਕੇ ਬਹਿ ਸਕਦੇ, ਥੱਲੇ ਕਿਉਂ ਬਹਿਣਾ ਪੈਂਦਾ ਹੈ, ਇੰਨੀ ਨਿਮਰਤਾ ਦੀ ਕੀ ਲੋੜ ਹੈ? ਸਾਧ ਸੰਗਤ ਜੀ, ਜਿੰਨਾ ਚਿਰ ਨਿਮਰਤਾ ਨਹੀਂ ਹੁੰਦੀ ਉਨਾ ਚਿਰ ਮਨ ਭਿੱਜਦਾ ਨਹੀਂ, ਅਤੇ ਨਿਮਰਤਾ ਇਹਨਾਂ ਚੀਜ਼ਾਂ ਨਾਲ ਹੀ ਆਉਂਦੀ। ਜਦੋਂ ਸਿੱਖ ਜੋੜੇ ਲਾਹੁੰਦਾ, ਜਦੋਂ ਸਿਰ 'ਤੇ ਕੱਪੜਾ ਲੈਂਦਾ, ਪੰਜ ਇਸ਼ਨਾਨਾਂ ਕਰਦਾ, ਜਦੋਂ ਆ ਕੇ ਮੱਥਾ ਟੇਕਦਾ, ਪਰਿਕਰਮਾ ਕਰਦਾ, ਉਦੋਂ ਮਨ 'ਚ ਗਰੀਬੀ ਆਉਂਦੀ, ਹੰਕਾਰ ਟੁੱਟਦਾ। ਜਦੋਂ ਮਨ ਨੀਵਾਂ ਹੁੰਦਾ ਅਤੇ ਮੱਤ ਉੱਚੀ ਹੁੰਦੀ, ਆਖੋ ਸਤਨਾਮ ਸ੍ਰੀ ਵਾਹ। ਇਹ ਪ੍ਰੈਕਟੀਕਲ ਹੁੰਦਾ, ਤੁਸੀਂ ਜੇ ਨਾ ਕਰੋਗੇ, ਜੋੜਾ ਪਾ ਕੇ ਗੁਰਦੁਆਰੇ ਆਓ ਅਤੇ ਦੇਖੋ ਤੁਹਾਨੂੰ ਕੀ ਮਹਿਸੂਸ ਹੋਏਗਾ, ਹੰਕਾਰ ਹੀ ਹੋਏਗਾ ਵੀ ਮੈਂ ਮੇਰੇ ਵਰਗਾ ਕੋਈ ਹੈ ਹੀ। ਗੁਰੂ ਸਾਹਿਬਾਂ ਨੇ ਜਿਹੜੀਆਂ ਰੀਤੀਆਂ ਦੱਸੀਆਂ, ਰਿਵਾਜ ਦੱਸੇ, ਥੱਲੇ ਬਹਿਣਾ ਅਤੇ ਨੰਗੇ ਪੈਰੀਂ ਆਉਣਾ, ਹੱਥ ਧੋ ਕੇ ਆਉਣਾ, ਮੱਥਾ ਟੇਕਣਾ, ਪਰਿਕਰਮਾ ਕਰਨੀ, ਇਹਦੇ ਨਾਲ ਮਨ ਨੀਵਾਂ ਹੁੰਦਾ। ਅਤੇ ਜੁੱਤੀਆਂ ਪਾ ਕੇ ਕੋਈ ਆ ਜਾਵੇ, ਜਿਵੇਂ ਚਰਚਾਂ ਵਿੱਚ ਜਾਂਦੇ ਨੇ, ਹੋਰ ਠੀਕ ਹੈ, ਉਹਨਾਂ ਦਾ ਆਪਣਾ ਕਲਚਰ, ਪਰ ਮਨ ਨੀਵਾਂ ਇਹ ਇੱਕ ਤਰੀਕਾ ਹੈ, ਇੱਕ ਸਾਧਨ ਹੈ, ਵਸੀਲਾ ਹੈ। ਇਹ ਸੱਚੇ ਪਾਤਸ਼ਾਹ ਜੀ ਦੇ ਸਿੱਖ ਮਨ ਨੀਵਾਂ ਕਰਕੇ ਮਹਾਰਾਜ ਦੀ ਬਾਣੀ ਦਾ ਸਤਿਕਾਰ ਕਰਦੇ ਜਾ ਰਹੇ ਨੇ, ਸਾਰਿਆਂ ਦੇ ਸਿਰ ਝੁਕੇ ਹੋਏ ਨੇ, ਹੰਕਾਰ ਕੋਈ ਨਹੀਂ ਮਨ ਵਿੱਚ, ਹੌਲੇ ਹੌਲੇ ਹੋਰ ਮਨ ਨੀਵਾਂ ਹੋਈ, ਜਦ ਬਾਣੀ ਪੜ੍ਹਦੇ ਨੇ, ਸ਼ਬਦ ਪੜ੍ਹਦੇ ਨੇ, ਮਨ 'ਚ ਹੋਰ ਨਿਮਰਤਾ ਆਉਂਦੀ। ਗੁਰੂ ਅਰਜਨ ਦੇਵ ਜੀ ਦਾ ਪ੍ਰੇਮ ਪੋਥੀਆਂ ਪ੍ਰਤੀ, ਮਹਾਰਾਜ ਪਰਿਕਰਮਾ ਕਰ ਕਰਕੇ ਨਾ ਅੱਗੋਂ ਦੀ ਹੋ ਕੇ ਫਿਰ ਪਿੱਛੇ ਆ ਜਾਂਦੇ ਸੀ, ਫਿਰ ਅੱਗੋਂ ਦੀ ਜਾਂਦੇ ਅਤੇ ਫਿਰ ਪਿੱਛੇ ਆ ਜਾਂਦੇ, ਫਿਰ ਚੌਰ ਕਰਨ ਲੱਗੇ। ਗੁਰੂ ਅਰਜਨ ਦੇਵ ਜੀ ਨੂੰ ਬੜੀ ਮਸਤੀ ਚੜ੍ਹੀ ਹੋਈ, ਬਹੁਤ ਹੀ ਪ੍ਰੇਮ ਗੁਰਬਾਣੀ ਦੀਆਂ ਪੋਥੀਆਂ ਦਾ। ਸਿੱਖ ਕਹਿੰਦੇ ਧੰਨ ਗੁਰੂ ਅਰਜਨ ਦੇਵ ਜੀ, ਸੱਚੇ ਪਾਤਸ਼ਾਹ ਕਿੰਨਾ ਬਾਣੀ ਦਾ ਸਤਿਕਾਰ ਕਰ ਰਹੇ, ਕਿੰਨਾ ਬਾਣੀ ਨਾਲ ਪਿਆਰ ਕਰ ਰਹੇ। ਹਾਂਜੀ, ਤੁਰਦੇ 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 ਸ੍ਰੀ ਅੰਮ੍ਰਿਤਸਰ ਦੇ ਨੇੜੇ ਪਹੁੰਚ ਗਏ, ਦੋ ਕੋ ਅੱਗੇ ਅੰਮ੍ਰਿਤਸਰ ਆ ਗਏ, ਯਾਨੀ ਦੋ ਕੋ ਤੁਰ ਕੇ ਅੰਮ੍ਰਿਤਸਰ ਪਹੁੰਚ ਜਾਣਾ ਸੀ, ਗੁਰੂ ਜੀ ਦੋ ਕੋ ਪਹਿਲਾਂ ਰੁਕ ਗਏ। ਇਹ ਮਿਲ ਜਾਂਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਾਓ ਨਾ ਉੱਥੇ ਕਮਰਾ ਲੈ ਲਓ, ਇੱਕ ਰਾਤ ਠਹਿਰੋ, ਅਗਲੇ ਦਿਨ ਸਵੇਰੇ ਇਸ਼ਨਾਨ ਕਰਨ ਜਾਓ, ਦੇਖੋ ਫਿਰ ਆਨੰਦ ਕਿੰਨਾ ਹੁੰਦਾ। ਅਸੀਂ ਜਾਂਦੇ ਹਾਂ ਫਟਾਫਟ ਭੱਜ ਕੇ ਇਸ਼ਨਾਨ ਕਰਕੇ ਮੱਥਾ ਟੇਕ, ਕਹਿੰਦੇ ਫਟਾਫਟ ਜਾਨ ਛੁਡਾ ਲਓ, ਫਟਾਫਟ ਕਾਹਲੀ ਕਾਹਲੀ ਨੰਦ ਅਦਬ ਰੱਖਣਾ। ਕਿਸੇ ਦੇ ਘਰ ਵੀ ਜਾਈਦਾ ਆਪਾਂ, ਕਿਸੇ ਵੱਡੇ ਬੰਦੇ ਨੂੰ ਮਿਲਣਾ ਹੋਵੇ, ਥੋੜ੍ਹਾ ਜਿਹਾ ਤਰੀਕੇ ਨਾਲ ਜਾਏ, ਸਤਿਕਾਰ ਨਾਲ। ਉਹ ਤਾਂ ਪਰਮੇਸ਼ਰ ਹੈ ਗੁਰੂ ਰਾਮਦਾਸ ਪਾਸ, ਉਹਦੇ ਦਰਬਾਰ ਵਿੱਚ ਤਾਂ ਜਿੰਨੀ ਮਰਿਆਦਾ ਨਾਲ ਜਾਓਗੇ ਓਨਾ ਹੀ ਆਨੰਦ ਆਏਗਾ। ਗੁਰੂ ਅਰਜਨ ਸਾਹਿਬ ਜੀ ਦੋ ਕੋ ਉਰੇ ਹੀ ਰੁਕ ਗਏ ਹਨ।
ਹਾਂਜੀ,
ਕਿਉਂ ਰੁਕੇ ਨੇ? ਕਿਉਂ ਰਸਤੇ ਜਾਏ ਹਾਂ, ਇਸ਼ਨਾਨ ਕੀਤਾ ਨਹੀਂ, ਪਸੀਨਾ ਵਗੈਰਾ ਹੈ, ਸਰੀਰ ਦੀ ਸਫਾਈ ਨਹੀਂ, ਮਿੱਟੀ ਘੱਟਾ ਕੱਪੜਿਆਂ 'ਤੇ ਪਿਆ ਹੋਇਆ। ਗੁਰੂ ਰਾਮਦਾਸ ਦੇ ਦਰਬਾਰ 'ਚ ਇਸ਼ਨਾਨ ਕਰਕੇ ਸਾਫ ਸੁਥਰੇ ਹੋ ਕੇ ਜਾਣਾ, ਇਸ ਕਰਕੇ ਪਾਲਕੀ ਉਤਾਰ ਲਈ। ਉੱਥੇ ਅੱਜ ਕੱਲ੍ਹ ਗੁਰੂ ਘਰ ਬਣੇ ਹੋਏ ਨੇ ਜਿੱਥੇ ਮਹਾਰਾਜ ਪਾਲਕੀ ਉਤਾਰੀ ਸੀ।
ਹਾਂਜੀ,
ਜਦੋਂ ਮਹਾਰਾਜ ਅੰਮ੍ਰਿਤਸਰ ਤੋਂ ਦੋ ਕੋ ਉਰੇ ਰੁਕੇ ਨੇ, ਦਿਨ ਇੱਕ ਪੈਰ ਰਹਿੰਦਾ ਸੀ, ਯਾਨੀ ਕਿ ਸ਼ਾਮ ਦੇ 4 ਵਜੇ ਸਵਾ 4 ਦਾ ਟਾਈਮ ਹੋ ਚੁੱਕਾ ਸੀ, 2-2.5 ਘੰਟੇ ਦਿਨ ਰਹਿੰਦਾ ਸੀ ਜਦੋਂ ਗੁਰੂ ਜੀ ਉੱਥੇ ਪਹੁੰਚੇ ਨੇ। ਹਾਂਜੀ, ਸਾਰਿਆਂ ਨੇ ਆਪਣੀ ਜਿਹੜੀ ਕਿਰਿਆ ਸਰੀਰ ਦੀ ਕੀਤੀ ਹੈ, ਕੋਈ ਜੰਗਲ ਪਾਣੀ ਜਾਣਾ ਹੋਵੇ, ਕਿਸੇ ਨੇ ਇਸ਼ਨਾਨ ਪਾਣੀ ਕਰਨਾ ਹੋਵੇ, ਉਹ ਸਾਰਾ ਮਹਾਰਾਜ ਕਿਹਾ ਭਾਈ ਵਿਹਲੇ ਹੋ ਗਏ, ਪਵਿੱਤਰ ਹੋ ਗਏ, ਨਵੇਂ ਕੱਪੜੇ ਸਾਫ ਪਾ ਕੇ ਇਸ਼ਨਾਨ ਕਰਕੇ ਫਿਰ ਆਪਾਂ ਚੱਲਣਾ। ਹਾਂਜੀ, ਆਪਣੀ ਨਗਰੀ 'ਚ ਵੜਨਾ, ਗੁਰੂ ਰਾਮਦਾਸ ਸਾਹਿਬ ਦੀ ਨਗਰੀ ਆਉਣਾ ਚਾਹੁੰਦੇ ਨੇ ਗੁਰੂ ਅਰਜਨ ਦੇਵ ਜੀ। ਬੜਾ ਵੱਡਾ ਕਾਰਜ ਕਰਕੇ ਆਏ, ਸਭ ਤੋਂ ਵੱਡਾ ਕਾਰਜ। ਸਤਿ ਜੀ, ਅਸੀਂ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਕਦਰ ਨਹੀਂ ਕਰਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਥਾਂ ਥਾਂ 'ਤੇ ਨੇ, ਅਤੇ ਪੜ੍ਹਨ ਦਾ ਕਿਸੇ ਨੂੰ ਸ਼ੌਂਕ ਨਹੀਂ, ਮੱਥਾ ਟੇਕਣ ਨੂੰ ਸਾਨੂੰ ਮਿਲ ਜਾਂਦਾ। ਪਰ ਉਸ ਵੇਲੇ ਦਾ ਕੀ ਮੁੱਲ ਸੀ ਗੁਰਬਾਣੀ ਦਾ, ਕਿੰਨੀ ਮਹਿੰਗੀ ਸੀ, ਕਿਵੇਂ ਮਿਲੀ ਸੀ? ਪਹਿਲਾਂ ਭਾਈ ਗੁਰਦਾਸ ਜੀ ਗਏ, ਬਾਬਾ ਮੋਹਨ ਜੀ ਨੇ ਬੂਹਾ ਹੀ ਨਹੀਂ ਖੋਲ੍ਹਿਆ। ਬਾਬਾ ਬੁੱਢਾ ਜੀ ਗਏ, ਬਾਬੇ ਮੋਹਨ ਜੀ ਨੇ ਫਿਰ ਵੀ ਬੂਹਾ ਨਹੀਂ ਖੋਲ੍ਹਿਆ। ਬਾਬਾ ਬੁੱਢਾ ਜੀ ਦਰਵਾਜ਼ਾ ਤੋੜ ਕੇ ਅੰਦਰ ਵੜ ਗਏ, ਫਿਰ ਬਾਬੇ ਮੋਹਨ ਦੀ ਸਮਾਧੀ ਨਹੀਂ ਖੁੱਲ੍ਹੀ। ਗੁਰੂ ਅਰਜਨ ਦੇਵ ਜੀ ਆਪ ਨੰਗੇ ਪੈਰੀ ਗਏ ਸੰਗਤਾਂ ਨੂੰ ਲੈ ਕੇ ਪੋਥੀਆਂ ਲੈ ਗੋਇੰਦਵਾਲ ਸਾਹਿਬ, ਅਤੇ ਪੋਥੀਆਂ ਲਿਆਂਦੀਆਂ ਅਤੇ ਲਿਆ ਕੇ ਮਹਾਰਾਜ ਦੀ ਪੋਥੀਆਂ ਨੂੰ ਆਏ ਨੇ ਸ੍ਰੀ ਅੰਮ੍ਰਿਤਸਰ ਚੱਲੇ। ਬੜੇ ਵਾਜੇ ਗਾਜੇ ਵੱਜਣੇ ਸ਼ੁਰੂ ਹੋ ਗਏ, ਸੰਖ ਵੱਜਣੇ ਸ਼ੁਰੂ ਹੋ ਗਏ, ਨਫੀਰੀਆਂ ਵੱਜਣੀਆਂ ਸ਼ੁਰੂ ਹੋ ਗਈਆਂ, ਰਣਸਿੰਘੇ ਵੱਜ ਰਹੇ ਨੇ, ਬੜੀ ਮੰਗਲਾਚਾਰ ਦੀ ਧੁਨੀ ਹੋ ਰਹੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੋ ਘੋ 'ਤੇ ਟਿਕ ਗਏ ਹਨ, ਕਿਉਂਕਿ ਸ੍ਰੀ ਖਡੂਰ ਸਾਹਿਬ ਤੋਂ ਸਵੇਰ ਦੇ ਤੁਰੇ ਸਨ, ਕਾਫੀ ਪਿੰਡਾਂ ਪੈਦਲ ਤੁਰਨਾ ਉਹਨਾਂ ਜ਼ਮਾਨੇ ਅੱਧੇ ਘੰਟੇ 'ਚ ਸਫ਼ਰ ਕਰ ਸਕਦੇ ਹੋ, ਪਰ ਉਦੋਂ ਤਾਂ ਸਾਧ ਸੰਗਤ ਦੀ ਪੰਜਾਹ ਮੀਲ ਤੁਰਨਾ ਬੜਾ ਔਖਾ ਹੁੰਦਾ ਸੀ। ਸਵੇਰ ਦੇ ਤੁਰੇ ਸਨ, ਥੱਕ ਗਏ ਸਾਰੇ।
ਹਾਂਜੀ,
ਉੱਥੇ ਵਿਸ਼ਰਾਮ ਕੀਤਾ, ਸਾਰਿਆਂ ਨੇ ਆਰਾਮ ਕੀਤਾ। ਅੰਮ੍ਰਿਤਸਰ ਤੋਂ ਦੋ ਤੁਰੇ, ਇਸ਼ਨਾਨ ਪਾਣੀ ਕੀਤੇ ਨੇ ਸਾਰੇ ਸੁੱਚਣ ਦੇ ਨਾਲ, ਖੂਹਾਂ ਦੇ ਸਰੋਵਰਾਂ ਦੇ ਉੱਥੇ ਜੋ ਸੀ ਜਲ ਦਾ ਬੰਦੋਬਸਤ, ਉੱਥੇ ਇਸ਼ਨਾਨ ਪਾਣੀ ਕੀਤੇ ਸਾਰਿਆਂ ਨੇ। ਫਿਰ ਗੁਰੂ ਅਰਜਨ ਦੇਵ ਜੀ ਅੱਖਾਂ ਬੰਦ ਕਰਕੇ ਸਮਾਧੀ ਦਾ ਕੇ ਧਿਆਨ 'ਚ ਬੈਠ ਗਏ। ਗਿਆਨ ਦੇ ਖਜ਼ਾਨੇ ਗੁਰੂ ਅਰਜਨ ਦੇਵ ਮਹਾਰਾਜ ਨਿਸ਼ਚਲ ਬਿਰਤੀ ਟਿਕਾ ਕੇ ਬੈਠੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਖਬਰ ਪਹੁੰਚੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਪੋਥੀਆਂ ਲੈ ਕੇ ਵਾਪਸ ਆ ਗਏ ਨੇ, ਸਾਰੀਆਂ ਸੰਗਤਾਂ ਸਮੇਤ ਆਏ ਨੇ। ਨਗਰ ਵਿੱਚ ਜਿਹੜੀ ਸੰਗਤ ਸੀ ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਜੀ ਆ ਗਏ ਨੇ।
ਹਾਂਜੀ,
ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਉਦੋਂ 9 ਸਾਲਾਂ ਦੇ ਸਨ, 8-9 ਸਾਲ ਦੇ ਸਨ, ਬਾਲ ਅਵਸਥਾ ਸੀ ਉਹਨਾਂ ਦੀ। ਬੜੀ ਖੁਸ਼ੀ ਦੇ ਨਾਲ ਆਪਣੇ ਪਿਤਾ ਜੀ ਨੂੰ ਅਤੇ ਗੁਰਬਾਣੀ ਦੀਆਂ ਪੋਥੀਆਂ ਦਾ ਸਵਾਗਤ ਕਰਨ ਲਈ ਅੰਮ੍ਰਿਤਸਰ ਦੀਆਂ ਸੰਗਤਾਂ ਨੂੰ ਲੈ ਕੇ 6ਵੇਂ ਪਾਤਸ਼ਾਹ ਤੁਰੇ ਨੇ। ਬੜਾ ਹੀ ਸੋਹਣਾ ਨੂਰਾਨੀ ਚਿਹਰਾ, ਬਾਲ ਸਰੂਪ ਗੁਰੂ ਹਰਗੋਬਿੰਦ ਸਾਹਿਬ ਜੀ, ਜਿਵੇਂ ਚੰਨ ਚੜਿਆ ਹੁੰਦਾ ਇਹੋ ਜਿਹਾ ਸੋਹਣਾ ਮੁੱਖੜਾ ਸੀ। ਔਰ ਸਾਧ ਸੰਗਤ ਜੀ ਜਿਵੇਂ ਸਵੇਰੇ ਸਵੇਰੇ ਸੂਰਜ 'ਤੇ ਇੰਨੀਆਂ ਕਿਰਨਾਂ ਪੈਂਦੀਆਂ ਨਾ, ਇੰਨਾ ਨੂਰ ਉਹਨਾਂ ਦੇ ਚਿਹਰੇ ਤੋਂ ਚਮਕਦਾ
ਸੀ,
ਜਿਵੇਂ ਸੂਰਜ ਦੀਆਂ ਕਿਰਨਾਂ ਦੇ ਨਾਲ ਕਮਲ ਦੇ ਫੁੱਲ ਖਿੜ ਜਾਂਦੇ, ਗੁਰੂ ਹਰਗੋਬਿੰਦ ਸਾਹਿਬ ਦੀਆਂ ਅੱਖਾਂ ਇਉਂ ਖਿੜੀਆਂ ਹੋਈਆਂ ਸੀ, ਕਮਲ ਦੇ ਫੁੱਲ ਵਰਗੀਆਂ ਅੱਖਾਂ। ਬਾਬਾ ਬੁੱਢਾ ਜੀ ਨੂੰ ਵੀ ਪਤਾ ਲੱਗਾ ਵੀ ਮਹਾਰਾਜ ਪੋਥੀਆਂ ਲੈ ਆਏ, ਬੜੇ ਖੁਸ਼ ਹੋਏ। ਸਾਰੇ ਭਾਈ ਗੁਰਦਾਸ ਆਦਿਕ ਸਿੱਖ ਕਹਿੰਦੇ ਪਤਾ ਲੱਗਾ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਕੰਮ ਲਈ ਗਏ ਸਨ ਉਹ ਕੰਮ ਪੂਰਾ ਕਰਕੇ ਆਏ ਨੇ, ਪੋਥੀਆਂ ਲੈ ਕੇ ਆਏ ਨੇ। ਮਾਤਾ ਗੰਗਾ ਜੀ ਨੂੰ ਵੀ ਬੜੀ ਖੁਸ਼ੀ ਹੋਈ, ਬੜਾ ਚਾਅ ਚੜਿਆ ਹੈ ਗੁਰੂ ਸਾਹਿਬ ਜੀ ਦੇ ਆਉਣ ਦੀ ਖੁਸ਼ੀ ਵਿੱਚ। ਮਾਤਾ ਗੰਗਾ ਜੀ ਨੇ ਸਾਰੀਆਂ ਸੰਗਤਾਂ ਨੂੰ ਸਵਾਗਤ ਕਰਨ ਦਾ ਹੁਕਮ ਦਿੱਤਾ ਹੈ। ਪਤਾ ਲੱਗਾ ਕਿ ਗੁਰੂ ਅਰਜਨ ਸਾਹਿਬ ਜੀ ਸਾਰੀਆਂ ਪੋਥੀਆਂ ਜਿਹੜੀਆਂ ਗੁਰਬਾਣੀ ਦੀਆਂ ਉਹ ਪਾਲਕੀ 'ਚ ਰੱਖ ਕੇ ਲਿਆ ਰਹੇ ਨੇ, ਅਤੇ ਆਪ ਗੁਰੂ ਅਰਜਨ ਦੇਵ ਜੀ ਨੰਗੇ ਪੈਰੀਂ ਆ ਰਹੇ ਨੇ ਪੋਥੀਆਂ ਦੇ ਪਿੱਛੇ ਪਿੱਛੇ, ਜੋੜਾ ਵੀ ਨਹੀਂ ਪਾਇਆ, ਗੋਇੰਦਵਾਲ ਸਾਹਿਬ ਤੋਂ ਨੰਗੇ ਪੈਰੀਂ ਆਏ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਬਹੁਤ ਉਤਸ਼ਾਹ ਬਹੁਤ ਹੀ ਚਾਹ ਦੇ ਨਾਲ ਪੋਥੀਆਂ ਲੈ ਕੇ ਆ ਰਹੇ, ਔਰ ਚੰਦਨ ਅਤੇ ਬੜੇ ਸੋਹਣੇ ਫੁੱਲਾਂ ਦੀ ਅਤੇ ਧੂਪ ਦੀ ਤਿਆਰੀ ਕਰਕੇ ਨਾ ਸੰਗਤ ਲੈ ਕੇ ਚੱਲੀ ਅੱਗੋਂ ਦੀ, ਅਤੇ ਬਾਜ਼ਾਰ ਗਲੀਆਂ 'ਚ ਸਫਾਈ ਕਰਤੀ ਸਿੱਖਾਂ ਨੇ ਕਿ ਮਹਾਰਾਜ ਪੋਥੀਆਂ ਲੈ ਕੇ ਜਦੋਂ ਆਉਣਗੇ ਗਲੀਆਂ ਬਾਜ਼ਾਰਾਂ ਵਿੱਚ ਸਫਾਈ ਹੋਣੀ ਚਾਹੀਦੀ। ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਨੂੰ ਨਾਲ ਲੈ ਕੇ ਸੰਗਤਾਂ ਅੰਮ੍ਰਿਤਸਰ ਦੀਆਂ ਚੱਲ ਪਈਆਂ, ਬਹੁਤ ਸਾਰੇ ਸਿੱਖਾਂ ਸਮੇਤ ਚੱਲੇ ਹਨ। ਸਾਧ ਸੰਗਤ ਜੀ ਬਹੁਤ ਮਿਠਾਸ ਮਿੱਠਾ ਗੁੜ ਪ੍ਰਸ਼ਾਦ ਮਠਿਆਈਆਂ ਸੰਗਤਾਂ ਨੂੰ ਛਕਾਉਣ ਲਈ, ਜਿਹੜੀਆਂ ਸੰਗਤਾਂ ਥੱਕੀਆਂ ਆ ਰਹੀਆਂ ਨੇ ਅੰਮ੍ਰਿਤਸਰ ਗੋਇੰਦਵਾਲ ਸਾਹਿਬ ਤੋਂ ਆ ਰਹੀਆਂ ਨੇ ਗੁਰੂ ਜੀ ਦੇ ਨਾਲ, ਉਹਨਾਂ ਨੂੰ ਮਿੱਠਾ ਪਾਣੀ ਵੀ ਪਿਆਉਣਾ, ਉਹਨਾਂ ਨੂੰ ਕੁਝ ਛਕਾਉਣਾ ਵੀ ਆਉਂਦੇ ਰਸਤੇ ਵਿੱਚ, ਬਹੁਤ ਸਾਰੇ ਟੋਕਰੇ ਮਠਿਆਈਆਂ ਦੇ, ਹੋਰ ਜਿਹੜੀਆਂ ਚੰਗੀਆਂ ਚੰਗੀਆਂ ਫਲ ਫਰੂਟ ਸ਼ਹਿਰ ਦੀਆਂ ਸੰਗਤਾਂ ਲੈ ਕੇ ਤੁਰ ਪਈਆਂ। ਮਹਾਰਾਜ ਦੇ ਸਨਮੁਖ ਗੁਰੂ ਅਰਜਨ ਦੇਵ ਜੀ ਦੇ ਸਵਾਗਤ ਲਈ ਸ਼ਹਿਰ ਦੀਆਂ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਦੀ ਜਥੇਦਾਰੀ ਹੇਠ ਚੱਲ ਪਈਆਂ ਨੇ। ਸਾਰੇ ਪ੍ਰੇਮ ਦੇ ਜਾਲ ਵਿੱਚ ਫਸੇ ਹੋਏ ਨੇ। ਹਾਂਜੀ, ਜਿਵੇਂ ਪ੍ਰੇਮ ਦੇ ਜਾਲ ਵਿੱਚ ਪਾ ਕੇ, ਜਿਵੇਂ ਜਾਲ ਪਾ ਕੇ ਮੱਛੀਆਂ ਨਹੀਂ ਇਕੱਠੀਆਂ ਲੈ ਆਉਂਦੇ ਮਾਛੀ, ਇੱਦਾਂ ਪ੍ਰੇਮ ਦੇ ਜਾਲ ਵਿੱਚ ਫਸਾ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਖਿੱਚ ਰਹੇ ਨੇ। ਹਾਂਜੀ, ਸ਼੍ਰੀ ਅੰਮ੍ਰਿਤਸਰ ਦੀਆਂ ਸੰਗਤਾਂ ਬੱਚਾ ਬੱਚਾ ਵੱਡੇ ਛੋਟੇ ਸਭ ਤੁਰ ਪਏ, ਕਹਿੰਦੇ ਗੁਰੂ ਸਾਹਿਬ ਆ ਗਏ, ਬੜੇ ਬੜੀ ਵੱਡੇ ਕੰਮ ਕਰਕੇ ਆਏ, ਪੋਥੀਆਂ ਲੈ ਕੇ ਆਏ ਗੁਰਬਾਣੀ, ਚਲੋ ਵੀ ਸਿੱਖੋ ਮਹਾਰਾਜ ਦਾ ਸਵਾਗਤ ਕਰੀਏ। ਸਤਿਗੁਰੂ ਜੀ ਦੇ ਦਰਸ਼ਨਾਂ ਲਈ ਦੌੜੇ ਹਨ ਸਾਰੇ ਸੰਗਤਾਂ ਨੂੰ ਚਾਹ ਚੜ੍ਹ ਗਿਆ ਨਗਰ ਦੇ ਵਿੱਚ। ਜਿਹੜੇ ਸਿੱਖ ਰੋਜ਼ ਪ੍ਰੇਮ ਨਾਲ ਰੋਜ਼ ਗੁਰੂ ਅਰਜਨ ਸਾਹਿਬ ਜੀ ਦੇ ਪੰਜਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਸਨ, ਅੱਜ ਉਹਨਾਂ ਨੂੰ ਹਫ਼ਤੇ ਦੇ ਉੱਤੇ ਹੋ ਗਏ ਦਰਸ਼ਨ ਹੋਏ ਨਹੀਂ ਸੀ, ਕਹਿੰਦੇ ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੁੰਦਾ। ਉਹ ਸਿੱਖ ਅੱਜ ਬੜੇ ਚਾਅ ਨਾਲ ਗੁਰੂ ਦੇ ਦਰਸ਼ਨਾਂ ਲਈ ਤੁਰ ਪਏ ਹਨ, ਬੜੇ ਉਮੰਗ ਨਾਲ ਬੜੇ ਚਾਹ ਨਾਲ ਬੜੀ ਉਤਸੁਕਤਾ ਦੇ ਨਾਲ ਸਿੱਖ ਦੌੜੇ ਹਨ। ਬੜੀਆਂ ਵਧੀਆ ਵਧੀਆ ਭੇਟਾਵਾਂ ਹੱਥ ਵਿੱਚ ਲਈਆਂ ਹੋਈਆਂ, ਕਿਸੇ ਨੇ ਕੱਪੜਾ ਲੈ ਲਿਆ, ਕਿਸੇ ਨੇ ਖੇਸ, ਕਿਸੇ ਨੇ ਕੋਈ ਫਲ ਫਰੂਟ ਚੁੱਕ ਲਿਆ, ਕਿਸੇ ਨੇ ਕੋਈ ਮਿਠਾਈ ਦਾ ਟੋਕਰਾ ਚੁੱਕ ਲਿਆ, ਕੋਈ ਨਾਲ ਲੱਸੀ ਬਣਾ ਕੇ ਲੈ ਗਿਆ ਵੀ ਸੰਗਤ ਥੱਕੀ ਹੈਗੀ ਪਾਣੀ ਪਿਆਉਣਾ ਹੈ, ਕੋਈ ਸ਼ਬੀਰ ਲਾ ਕੇ, ਇੱਦਾਂ ਸਿੱਖ ਤੁਰੇ ਜਾਂਦੇ ਆ ਅੰਮ੍ਰਿਤਸਰ ਵਾਲੇ ਪਾਉਣ ਵਾਲੇ ਸਿੱਖਾਂ ਨੂੰ ਪਿਆਉਣ ਛਕਾਉਣ ਵਾਸਤੇ। ਗੁਰੂ ਹਰਗੋਬਿੰਦ ਸਾਹਿਬ ਦੀ ਜਥੇਦਾਰੀ ਚ ਤੁਰੇ ਛੇਵੇਂ ਪਾਤਸ਼ਾਹ, ਉਦੋਂ 8 ਸਾਲ ਦੇ ਨੇ, ਉਹ ਅੱਗੇ ਅੱਗੇ ਤੁਰਦੇ ਨੇ, ਪਿੱਛੇ ਅੰਮ੍ਰਿਤਸਰ ਦੀਆਂ ਸੰਗਤਾਂ ਨੇ, ਕਿਸੇ ਨੇ ਮਠਿਆਈਆਂ ਦਾ ਟੋਕਰਾ ਚੁੱਕਿਆ, ਕਿਸੇ ਨੇ ਫਲ ਫਰੂਟ, ਕਿਸੇ ਨੇ ਸੇਬ, ਕਿਸੇ ਨੇ ਕੇਲੇ, ਇੱਦਾਂ ਵਧੀਆ ਵਧੀਆ ਫਰੂਟ ਲੈ ਕੇ ਵਧੀਆ ਵਧੀਆ ਖਾਣੇ ਦੀ ਚੀਜ਼ਾਂ ਲੈ ਕੇ ਸਵਾਗਤ ਕਰਨ ਨੂੰ ਜਾ ਰਹੇ ਨੇ। ਸਾਧ ਸੰਗਤ ਜੀ ਦੋ ਕੋ ਕਿਹੜਾ ਦੋਤਾ ਸੀਗਾ, 15-20 ਮਿੰਟ ਵਿੱਚ ਅੱਧੇ ਘੰਟੇ 'ਚ ਉੱਥੇ ਪਹੁੰਚ ਗਏ, ਅੱਗੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਸਭ ਤੋਂ ਪਹਿਲਾਂ ਮਹਾਰਾਜ 6ਵੇਂ ਪਾਤਸ਼ਾਹ ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦੇ ਪੈਰੀ ਪਏ, ਜਾ ਕੇ ਮੱਥਾ ਟੇਕਿਆ ਚਰਨਾਂ ਦੇ ਵਿੱਚ, ਔਰ ਸਾਰਿਆਂ ਨੇ ਆਪਣੀਆਂ ਆਪਣੀਆਂ ਭੇਟਾਵਾਂ ਆਪਣੀਆਂ ਆਪਣੀਆਂ ਅਖੋਰਾਂ ਅਰਪਣ ਕੀਤੀਆਂ। ਸਾਰਿਆਂ ਦੇ ਨੇਤਰ ਕਮਲ ਦੇ ਫੁੱਲਾਂ ਦੀ ਤਰ੍ਹਾਂ ਖਿੜ ਗਏ, ਜਿਵੇਂ ਸੂਰਜ ਨੂੰ ਵੇਖ ਕੇ ਫੁੱਲ ਕਮਲ ਨਹੀਂ ਖਿੜ ਜਾਂਦੇ, ਇਵੇਂ ਸਾਰਿਆਂ ਦੀਆਂ ਅੱਖਾਂ ਖਿੜ ਗਈਆਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ। ਮਹਾਰਾਜ 5ਵੇਂ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦੇ 6ਵੇਂ ਪਾਤਸ਼ਾਹ ਜੀ ਨੂੰ ਆਪਣੀ ਗੋਦੀ 'ਚ ਬਿਠਾ ਲਿਆ। ਬੜੇ ਆਨੰਦ ਦੇ ਨਾਲ ਪ੍ਰਸੰਨਤਾ ਦੇ ਨਾਲ ਸੰਗਤਾਂ ਵੱਲ ਦੇਖਿਆ। ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਕੋਲੋਂ ਗੁਰੂ ਅਰਜਨ ਦੇਵ ਜੀ ਨੇ ਹਾਲ ਚਾਲ ਪੁੱਛਿਆ, ਸੁਣਾਓ ਬਾਬਾ ਜੀ ਪਿੱਛੇ ਸਭ ਠੀਕ ਰਿਹਾ ਹੈ? ਹੱਥ ਜੋੜ ਕਰਕੇ ਸਾਰੇ ਬੇਨਤੀ ਕਰਦੇ ਹੇ ਮਹਾਰਾਜ, ਆਪ ਜੀ ਦੀ ਕਿਰਪਾ ਨਾਲ ਸਭ ਰਾਜੀ ਸਭ ਸੁੱਖ ਹੈ, ਜਿੱਥੇ ਤੁਹਾਡੀ ਕਿਰਪਾ ਹੋਵੇ ਉੱਥੇ ਕੋਈ ਵਿਘਨ ਹੋ ਹੀ ਨਹੀਂ ਸਕਦਾ। ਜਿੱਥੇ ਕਿੱਥੇ ਵੀ ਆਪ ਜੀ ਦੀ ਕਿਰਪਾ ਵੱਸ ਰਹੀ ਹੈ ਸਭ ਆਨੰਦ ਹੀ ਆਨੰਦ ਹੈ, ਸੁੱਖ ਹੀ ਸੁੱਖ ਹੈ ਤੁਹਾਡੀ ਕਿਰਪਾ ਨਾਲ ਗੁਰੂ ਜੀ। ਅਤੇ ਸਿੱਖ ਜਿਹੜਾ ਪ੍ਰਸ਼ਾਦ ਲਿਆਏ ਸੀ, ਕੋਈ ਫੁੱਲਾਂ ਦੇ ਟੋਕਰੇ ਲਿਆਏ ਸੀ, ਕੋਈ ਫਲਾਂ ਦੇ, ਉਹਨਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ 'ਚ ਰੱਖ ਦਿੱਤੇ, ਅਤੇ ਉਹ ਫੁੱਲਾਂ ਦੇ ਹਾਰ ਮਹਾਰਾਜ ਦੀ ਬਾਣੀ ਦੀਆਂ ਪੋਥੀਆਂ ਜੋ ਪੁਸਤਕ ਸਨ ਉਹਨਾਂ ਦੇ ਉੱਤੇ ਚੜ੍ਹਾਏ। ਫੁੱਲਾਂ ਦੇ ਹਾਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਦੇ ਉੱਤੇ ਸੈਂਚੀਆਂ ਦੇ ਉੱਤੇ ਉਹ ਜੋ ਮਹਾਰਾਜ ਲੈ ਕੇ ਆਏ ਨੇ ਪੋਥੀਆਂ, ਉਹਨਾਂ ਪੋਥੀ ਸਾਹਿਬਾਂ ਦੇ ਉੱਤੇ ਫੁੱਲ ਅਰਪਣ ਕੀਤੇ ਆ ਅੰਮ੍ਰਿਤਸਰ ਦੀਆਂ ਸੰਗਤਾਂ ਨੇ। ਅਤੇ ਧੂਫਾਂ ਧੁਖਾ ਧੁਖਾ ਕੇ ਸਿੱਖ ਆਲੇ ਦੁਆਲੇ ਨੂੰ ਬੜਾ ਮਹਿਕਾ ਰਹੇ ਹਨ, ਅਤੇ ਕੋਈ ਚੰਦਨ ਅਤੇ ਕੇਸਰ ਦਾ ਛਿੜਕਾਓ ਕਰ ਰਹੇ ਹਨ, ਕੋਈ ਸਾਧ ਸੰਗਤ ਜੀ ਸੰਖ ਵਜਾ ਕੇ ਰਣ ਸਿੰਘੇ ਵਜਾ ਕੇ ਸੋਹਣੀ ਸਾਊਂਡ ਕਰ ਰਹੇ। ਸਾਧ ਸੰਗਤ ਜੀ ਕਈ ਲੋਕ ਕਹਿੰਦੇ ਬ੍ਰਾਹਮਣਵਾਦ ਹੈ ਜੀ, ਮੈਨੂੰ ਦੱਸੋ ਵੀ ਜਿੰਨੀਆਂ ਚੰਗੀਆਂ ਚੀਜ਼ਾਂ ਸਾਰੀਆਂ ਬ੍ਰਾਹਮਣ ਨੂੰ ਦੇ ਦੇਣੀਆਂ ਆਪਾਂ ਕੀ ਰੱਖਾਂਗੇ? ਜੇ ਧੂਪ ਧੁਖਾਣੀ ਬ੍ਰਾਹਮਣਵਾਦ ਹੈ ਕਿ ਬ੍ਰਾਹਮਣ ਦੀ ਨੱਕ ਨੂੰ ਜ਼ਿਆਦਾ ਚੰਗੀ ਲੱਗਦੀ ਸਾਡੀ ਨੱਕ ਨੂੰ ਮਾੜੀ ਲੱਗਦੀ, ਜਾਂ ਕੋਈ ਵਧੀਆ ਸਾਊਂਡ ਜਿਹੜਾ ਕੁਦਰਤੀ ਹੈ, ਹੁਣ ਸੰਖ ਜਿਹੜਾ ਕੋਈ ਬ੍ਰਾਹਮਣ ਨੇ ਥੋੜ੍ਹਾ ਪੈਦਾ ਕੀਤਾ, ਉਹਦੇ ਸਮੁੰਦਰ 'ਚ ਪੈਦਾ ਹੋਇਆ, ਉਹਦੀ ਜਿਹੜੀ ਵਾਈਬ੍ਰੇਸ਼ਨ ਹੈ, ਉਹਦੀ ਜਿਹੜੀ ਆਵਾਜ਼ ਹੈ, ਸਾਊਂਡ ਹੈ, ਉਹ ਸਾਡੇ ਕੰਨਾਂ 'ਤੇ ਅਸਰ ਕਰਦੀ ਹੈ। ਉਹ ਮਹਾਰਾਜ ਨੇ ਪਾਣੀ 'ਚ ਲਿਖ ਦਿੱਤਾ, ਸੰਖਨ ਕੀ ਧੁਨ ਘੰਟਨ ਕੀ ਕਰ ਫੂਲਨ ਕੀ ਪਰਖਾ, ਹੁਣ ਫੁੱਲ ਨੇ ਇਹ ਕੋਈ ਬ੍ਰਾਹਮਣਾਂ ਦੇ ਨੇ, ਪਤਾ ਨਹੀਂ ਸਾਨੂੰ ਕੀ ਹੋ ਗਿਆ, ਜਿਹੜੀ ਚੀਜ਼ ਹੋਵੇ ਚੱਕ ਕੇ ਬ੍ਰਾਹਮਣਾਂ ਦੇ ਵਿਹੜੇ ਸੁੱਟ ਦਿੰਦੇ। ਪਰ ਭਲੇ ਮਾਣਸੋ, ਰੋਟੀ ਹੁਣ ਬ੍ਰਾਹਮਣ ਮੂੰਹ ਨਾਲ ਖਾਂਦੇ ਆ ਅਤੇ ਆਪਾਂ ਕੋਈ ਨੱਕਾਂ 'ਚ ਨਲਕੀ ਲਾ ਲਈ ਹੈ, ਆਪਾਂ ਨੂੰ ਵੀ ਮੂੰਹ ਨਾਲ ਹੀ ਖਾਣੀ ਪੈਣੀ ਹੈ, ਜਾਂ ਫਿਰ ਬ੍ਰਾਹਮਣਾਂ ਦਾ ਮੂੰਹ ਸੀਮਦੀ ਹੈ ਵੀ ਤੁਸੀਂ ਬਈ ਮੂੰਹ ਨਾਲ ਰੋਟੀ ਨਾ ਪਾਇਆ ਕਰੋ ਅਸੀਂ ਖਾਣੀ, ਇਹ ਕੋਈ ਗੱਲ ਨਹੀਂ। ਜਿਹੜਾ ਬ੍ਰਾਹਮਣਾਂ ਦਾ ਫੋਕਟ ਕਰਮ ਕਾਂਡ ਸੀਗਾ, ਵਿਹਲੇ ਕੰਮ, ਉਹ ਗੁਰੂ ਨੇ ਛਡਾਏ, ਜਿਹੜੇ ਪਖੰਡ ਕਰਦੇ ਸੀ, ਠੱਗੀ ਮਾਰਦੇ ਸੀ, ਉਹ ਮਹਾਰਾਜ ਨੇ ਮਨਾ ਕੀਤੇ। ਪਰ ਜੇ ਕੋਈ ਚੀਜ਼ਾਂ ਚੰਗੀਆਂ ਨੇ, ਫੁੱਲ ਹੈ, ਧੂਫ ਹੈ, ਸੰਖ ਹੈ, ਰਣਸਿੰਘਾ ਹੈ, ਨਗਾਰਾ ਹੈ, ਵਾਜੇ ਗਾਜੇ ਹਨ, ਇਹ ਤਾਂ ਸਾਰਿਆਂ ਦੇ ਸਾਂਝੇ ਹਨ। ਹੁਣ ਜਿਹੜੀਆਂ ਚੀਜ਼ਾਂ ਨੂੰ ਈਸਾਈ ਵਰਤਦੇ ਨੇ ਕੀ ਸਿੱਖ ਨਹੀਂ ਵਰਤਦੇ? ਜੇ ਈਸਾਈ ਕਾਰ ਵਿੱਚ ਜਾਂਦੇ ਨੇ ਆਪਾਂ ਪੈਦਲ ਜਾਇਆ ਕਰੀਏ, ਜਾਂ ਈਸਾਈ ਮੋਬਾਈਲ ਫੋਨ ਵਰਤਦੇ ਨੇ ਆਪਾਂ ਨਹੀਂ ਵਰਤਣਾ? ਜੇ ਬ੍ਰਾਹਮਣ ਕੋਈ ਚੀਜ਼ ਵਰਤ ਲੈਂਦੇ ਆ ਤਾਂ ਆਪਾਂ ਉਹ ਛੱਡ ਦੇਣੀ ਹੈ? ਇਹ ਵਿਚਾਰ ਪਤਾ ਨਹੀਂ ਕਿੱਥੋਂ ਪੈਦਾ ਹੋ ਗਈ, ਇਹ ਚੀਜ਼ਾਂ ਬ੍ਰਾਹਮਣਾਂ ਦੀਆਂ ਨਹੀਂ, ਧੂਪ ਹੈ ਜਾਂ ਫੁੱਲ ਹਨ, ਇਹ ਵਾਤਾਵਰਣ ਨੂੰ ਸੋਹਣਾ ਕਰਨ ਵਾਸਤੇ ਹੁੰਦੇ। ਮਹਿਕਾਣ ਵਾਸਤੇ ਹੁੰਦੇ ਵੀ ਖੁਸ਼ਬੋ ਆਵੇ, ਉੱਥੇ ਬਹਿ ਕੇ ਮਨ ਲੱਗੇ ਭਜਨ ਕਰੇ, ਅਤੇ ਜੇ ਉੱਥੇ ਆਉਂਦੀ ਸੜਾਂਦ ਮਾਰਦੀ ਹੋਵੇ ਉੱਥੇ ਬਹਿ ਕੇ ਨਾਮ ਜਪ ਲਓ, ਜਿੱਥੇ ਬਦਬੋ ਆਉਂਦੀ ਹੋਵੇ ਉੱਥੇ ਬਹਿ ਕੇ ਠੀਕ ਹੈ ਕਿ ਖੁਸ਼ਬੋ ਆਉਂਦੀ ਹੋਵੇ ਉਹ ਠੀਕ ਹੈ? ਸਾਰੇ ਕਹਿਣਗੇ ਵੀ ਵਾਤਾਵਰਨ ਸਾਫ਼ ਚਾਹੀਦਾ। ਅਤੇ ਉਹਨਾਂ ਦਿਨਾਂ ਵਿੱਚ ਇਹ ਚੀਜ਼ਾਂ ਜਿਹੜੀਆਂ ਆਉਂਦੀ ਸੀ ਨੇਚੁਰਲੀ ਸੀ, ਗੁਲਾਬ ਦੇ ਫੁੱਲ ਜਾਂ ਚਮੇਲੀ ਦੇ ਫੁੱਲ, ਗੇਂਦੇ ਦੇ ਫੁੱਲ, ਇੱਦਾਂ ਦੇ ਸੋਹਣੇ ਸੋਹਣੇ ਫੁੱਲ ਲਿਆ ਕੇ ਸਿੱਖਾਂ ਨੇ ਮਹਾਰਾਜ ਨੇ ਪੋਥੀਆਂ 'ਤੇ ਚੜ੍ਹਾ ਦਿੱਤੇ। ਹਾਂਜੀ, ਜੈ ਜੈਕਾਰ ਹੋ ਰਹੀ ਹੈ, ਮੰਗਲਾਚਾਰ ਹੋ ਰਿਹਾ, ਖੁਸ਼ੀਆਂ ਮਨਾਈਆਂ ਜਾ ਰਹੀਆਂ, ਸਿੱਖਾਂ ਨੂੰ ਚਾਹ ਚੜ੍ਹ ਗਿਆ ਵੀ ਸਾਡੇ ਗੁਰੂ ਜੀ ਬੜਾ ਵੱਡਾ ਖਜ਼ਾਨਾ ਬਾਣੀ ਦਾ ਲੈ ਕੇ ਆਏ। ਹਾਂਜੀ, ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਸਾਰੇ ਅੱਗੋਂ ਦੀ ਆ ਕੇ ਮਿਲੇ ਹਨ ਅੰਮ੍ਰਿਤਸਰ ਦੇ ਸਿੱਖ, ਬੜੇ ਪ੍ਰੇਮ ਨਾਲ ਪ੍ਰਸੰਨ ਹੋਏ ਨੇ, ਜਿਹੜੇ ਸਿੱਖ ਪੋਥੀਆਂ ਲੈ ਕੇ ਆਏ ਉਹ ਵੀ, ਅਤੇ ਜਿਹੜੇ ਅੰਮ੍ਰਿਤਸਰ ਦੇ ਸਿੱਖ ਸਵਾਗਤ ਕਰਨ ਆਏ ਨੇ ਉਹ ਵੀ, ਦੋਵੇਂ ਪਾਸੇ ਸੰਗਤ ਗੁਰੂ ਦੀ। ਇੱਕ ਉਹ ਜਥਾ ਹੈ ਜਿਹੜਾ ਪੋਥੀਆਂ ਗੁਰੂ ਜੀ ਦੇ ਨਾਲ ਲੈ ਕੇ ਆਇਆ, ਇੱਕ ਉਹ ਜਥਾ ਹੈ ਸੰਗਤਾਂ ਦਾ ਜਿਹੜੇ ਉਹਨਾਂ ਦਾ ਆਓ ਭਗਤ ਕਰਨ ਲਈ ਅੱਗੋਂ ਦੀ ਸਵਾਗਤ ਕਰਨ ਆਏ ਨੇ। ਸਾਰੇ ਪਾਸੇ ਕੀਰਤਨ ਹੋ ਰਿਹਾ, ਸਿੱਖਾਂ ਦਾ ਗੁਰੂ ਘਰ ਦਾ ਕੋਈ ਵੀ ਸਮਾਗਮ ਹੋਵੇ ਕੀਰਤਨ ਜ਼ਰੂਰੀ ਹੈ। ਖੋਕੀਆਂ ਗੱਲਾਂ ਨਹੀਂ ਕਰਨੀਆਂ, ਗੁਰੂ ਦੀ ਵਡਿਆਈ ਪਰਮੇਸ਼ਰ ਦਾ ਜਸ ਗਾਣ, ਸਿੱਖ ਸ਼ਬਦ ਪੜ੍ਹਦੇ ਨੇ, ਕੀਰਤਨ ਕਰਦੇ, ਪੋਥੀਆਂ ਲੈ ਕੇ ਤੁਰ ਪਏ ਨੇ। ਸ੍ਰੀ ਅੰਮ੍ਰਿਤਸਰ ਵੱਲ ਮੂੰਹ ਕਰਕੇ ਗੁਰੂ ਅਰਜਨ ਦੇਵ ਜੀ ਤੁਰ ਪਏ ਨੇ। ਪੋਥੀਆਂ ਦੇ ਉੱਤੇ ਚੌਰ ਸਾਹਿਬ ਹੁੰਦਾ ਅਤੇ ਬੜਾ ਗੁਰੂ ਅਰਜਨ ਸਾਹਿਬ ਆਪ ਚੌਰ
ਕਰਦੇ,
ਸੰਗਤਾਂ ਸਮੇਤ ਪੰਜਵੇਂ ਪਾਤਸ਼ਾਹ ਬੜੇ ਸੋਹਣੇ ਲੱਗਦੇ ਨੇ। ਚਾਰ ਘੜੀ ਦਿਨ ਰਹਿੰਦਾ ਸੀ, ਯਾਨੀ ਸੂਰਜ ਢੱਕਣ ਛਿਪਣ ਅੱਗੇ ਡੇਢ ਘੰਟਾ ਰਹਿ ਗਿਆ ਸੀ ਜਦੋਂ ਸਤਿਗੁਰੂ ਜੀ ਉੱਥੋਂ ਚੱਲ ਪਏ। ਸਾਰੀ ਸੰਗਤ ਆ ਕੇ ਮਿਲ ਗਈ, ਸ਼ਹਿਰ ਦੇ ਬੱਚੇ ਬੱਚੇ ਨੇ ਆ ਕੇ ਸਵਾਗਤ ਕੀਤਾ ਗੁਰੂ ਜੀ ਦਾ। ਇੱਕ ਪਾਸੇ ਨਫੀਰੀਆਂ ਰਣ ਸਿੰਘ ਸੰਖ ਵੱਜਦੇ ਹਨ, ਮਿੱਠੀ ਮਿੱਠੀ ਧੁੰਨ ਦੇ ਵਿੱਚ ਨਿੱਕੇ ਨਗਾਰੇ ਵੱਜਦੇ ਜਿਨ੍ਹਾਂ ਦੀ ਬੱਦਲ ਵਰਗੀ ਗਰਜਵੀਂ ਆਵਾਜ਼ ਹੈ। ਸਾਹਿਬ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨਾਲ ਜਾ ਰਹੇ ਨੇ, ਉਹਨਾਂ ਦੇ ਨਾਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਜਾ ਰਹੇ ਨੇ, ਦੋ ਪਾਤਸ਼ਾਹੀਆਂ ਇਕੱਠੀਆਂ ਤੁਰੀਆਂ ਜਾਂਦੀਆਂ। ਪੋਥੀਆਂ ਦੇ ਨਾਲ ਨਾਲ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵਰਗੇ ਬ੍ਰਹਮ ਗਿਆਨੀ ਸਿੱਖ ਵੀ ਜਾ ਰਹੇ ਹਨ। ਉਸ ਵੇਲੇ ਦੀ ਕਿਹੋ ਜਿਹੀ ਅਵਸਥਾ ਸੀ, ਕਹਿੰਦੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ ਦੇਵਤੇ ਵੀ ਦਰਸ਼ਨ ਕਰਕੇ ਨਮਸਕਾਰਾਂ ਕਰ ਰਹੇ ਸਨ। ਸਰਬ ਦੇਵਤੇ ਕਰੈ ਨਮਸਕਾਰਾ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ ਦਾ ਜੈਕਾਰਾ ਧਰਤੀ ਆਕਾਸ਼ ਸਰਬੱਤਰ ਜਗ੍ਹਾ 'ਤੇ ਗੂੰਜ ਰਿਹਾ ਸੀ। ਹਾਂਜੀ, ਮਹਾਰਾਜ ਇਹ ਗੁਰਬਾਣੀ ਦੀ ਮਰਯਾਦਾ ਨੂੰ ਸਥਾਪਿਤ ਕਰਨ ਲਈ ਵੇਦ ਨਾਮ ਗਿਆਨ ਦਾ ਹੈ, ਸੰਸਾਰ ਦੇ ਕਲਯੁਗੀ ਜੀਵਾਂ ਨੂੰ ਗਿਆਨ ਦੇਣ ਲਈ ਗੁਰਬਾਣੀ ਰੂਪੀ ਇਹ ਖਜ਼ਾਨਾ ਲੈ ਕੇ ਆਏ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਕੇ ਇਹ ਸਾਨੂੰ ਬਖਸ਼ਣਾ ਹੈ ਅਤੇ ਇਹਦੇ ਨਾਲ ਸਾਡਾ ਭਲਾ ਹੋਣਾ। ਇਸ ਤਰ੍ਹਾਂ ਪੰਜਵੇਂ ਪਾਤਸ਼ਾਹ ਜੀ ਪੋਥੀਆਂ ਲੈ ਕੇ ਜਿੱਥੇ ਅੱਜ ਕੱਲ੍ਹ ਥੜਾ ਸਾਹਿਬ ਹੈ ਉੱਥੇ ਪਹੁੰਚਣਗੇ, ਅਤੇ ਪੋਥੀਆਂ ਸਾਹਿਬ ਥੜੇ ਸਾਹਿਬ 'ਤੇ ਟਿਕਾ ਕੇ ਉੱਥੇ ਅਸਥਾਨ 'ਤੇ ਕੁਝ ਸਮਾਂ ਕੀਰਤਨ ਭਜਨ ਵੀ ਕਰਨਗੇ, ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਾਉਣਗੇ, ਫਿਰ ਅਗਲੇ ਦਿਨ ਪੋਥੀਆਂ ਦੇ ਦਰਸ਼ਨ ਕਰਕੇ ਇਹ ਸ਼ਬਦ ਉਚਾਰਨਗੇ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ, ਖਵ ਹੈ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਜਾਏ। ਇਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤ।